ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਪਿਆਰੇ ਦੋਸਤੋ, ਹਰ ਮਹੀਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਖਾਸ ਮੁਲਾਕਾਤ ਤੁਹਾਡੇ ਤੱਕ ਪਹੁੰਚਾਈਏ। ਇੱਕ ਵਾਰ ਫਿਰ ਪੀਡੀਆਟ੍ਰਿਸ਼ਨ ਰਾਜ ਖਿਲਨ ਜੀ ਸਾਡੇ ਨਾਲ ਜੁੜੇ ਹਨ। ਡਾਕਟਰ ਸਾਹਿਬ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ ਜੀ, ਐਂਡ ਥੈਂਕ ਯੂ SBS ਪੰਜਾਬੀ, ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਆਪਣੇ ਭੈਣ ਭਰਾ ਹੀ ਆਪਣੇ ਸ਼ੋਤਰ ਨਾਲ ਜੁੜਨ ਲਈ। ਥੈਂਕ ਯੂ ਜੀ।
ਡਾਕਟਰ ਸਾਹਿਬ, ਜਿਵੇਂ ਮੈਂ ਜ਼ਿਕਰ ਕੀਤਾ, ਅੱਜ ਜਿਹੜਾ ਮੁੱਦਾ ਸੀ ਚੁੱਕਣਾ ਹੈ ਉਹ ਤਾਂ ਹੈ ਜਿਹੜੇ ਬੱਚੇ ਨਿੱਕੀਆਂ ਉਮਰਾਂ ਤੋਂ ਹੀ ਰਾਤੀ ਠੀਕ ਤਰ੍ਹਾਂ ਨਹੀਂ ਸੌਂ ਪਾਉਂਦੇ, ਉਹਨਾਂ ਦਾ ਸਲੀਪ ਪੈਟਰਨ ਨਹੀਂ ਹੁੰਦਾ, ਅਤੇ ਵੱਡੇ ਹੋ ਕੇ ਵੀ ਉਹਨਾਂ ਨੂੰ ਨੀਂਦਰ ਦੀ ਦਿੱਕਤ ਹੁੰਦੀ ਹੈ, ਅਤੇ ਇੱਕ ਹੋਰ ਵੀ ਹੈ ਕਿ ਉਹ ਪਿਸ਼ਾਬ 'ਤੇ ਰੋਕ ਨਹੀਂ ਪਾ ਸਕਦੇ। ਸੋ ਦੋਹਾਂ ਗੱਲਾਂ 'ਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੀ। ਪਹਿਲਾਂ ਸਲੀਪਲੈਸਨੈਸ ਬਾਰੇ ਤੁਸੀਂ ਜ਼ਰੂਰ ਦੱਸੋ ਕਿ ਕਿਸ ਕਦਰ ਤੱਕ ਇਹ ਸਮਾਜ 'ਚ ਫੈਲੀ ਹੋਈ ਹੈ ਅਤੇ ਇਸ ਨਾਲ ਨਜਿੱਠਿਆ ਕਿਵੇਂ ਜਾਵੇ।
ਦੇਖੀ ਜੀ, ਬੱਚਿਆਂ ਦੀ ਸਲੀਪ ਦੀ ਪ੍ਰੋਬਲਮ ਕਈ ਹੁੰਦੀ ਹੈ। ਇੱਕ ਤਾਂ ਸਲੀਪ ਦੀ ਪ੍ਰੋਬਲਮ ਆਪਾਂ ਨੋਰਮਲ ਮੋਟੇ ਤੌਰ ਤੱਕ ਲੈ ਕੇ ਚੱਲਦੇ ਹਾਂ ਕਿ ਗੋਇੰਗ ਟੂ ਸਲੀਪ ਦੈਟ ਟਾਈਮ ਇਜ਼ ਏ ਪ੍ਰੋਬਲਮ, ਕਿ ਜਿਹਨੂੰ ਆਪਾਂ ਜੋ ਕਹਿੰਦੇ ਕਿ 7 ਵਜੇ ਜਾਂ 8 ਵਜੇ ਬੱਚੇ ਦੇ ਸੌਣ ਦਾ ਟਾਈਮ ਹੈ, ਅਤੇ ਉੱਥੇ ਸ਼ੁਰੂ ਹੋ ਜਾਂਦਾ ਕਿ ਆਈ ਡੋਂਟ ਵਾਂਟ ਟੂ ਗੋ ਟੂ ਸਲੀਪ, ਜਾਂ ਬੱਚਾ ਜੋ ਹੈ ਸੌਣਾ ਨਹੀਂ ਚਾਹੁੰਦਾ, ਜਾਂ ਕਈ ਹੋਰ ਕਾਰਨ ਹੁੰਦੇ ਹੈ। ਦੇ ਟੇਕ ਆਵਰਸ ਟੂ ਗੋ ਟੂ ਸਲੀਪ। 8 ਵਜੇ ਤੇ ਤੁਸੀਂ ਕੋਸ਼ਿਸ਼ ਕਰਦੇ ਪੂਰੀ ਫੈਮਿਲੀ, ਤੇ 10 ਵਜੇ ਜਾਂਦੇ ਆ, ਤੇ 10 ਵਜੇ ਤੱਕ ਬੱਚਾ ਜਾਂ 11 ਵਜੇ ਤੱਕ ਬੱਚਾ ਸੌ ਨਹੀਂ ਰਿਹਾ, ਤਾਂ ਦੈਟਸ ਵਨ ਪ੍ਰੋਬਲਮ, ਤਾਂ ਦਿਸ ਇਜ਼ ਕਾਲਡ ਬੈਡ ਟਾਈਮ ਪ੍ਰੋਬਲਮ। ਦੂਸਰੀ ਚੀਜ਼ ਹੁੰਦੀ ਹੈ ਕਿ ਬੱਚਾ ਸੌ ਗਿਆ ਪਰ ਰਾਤ ਨੂੰ ਕਈ ਕਈ ਵਾਰ ਉੱਠ ਰਿਹਾ, 1 ਵਾਰ 2 ਵਾਰ 3 ਵਾਰ 4 ਵਾਰ 5 ਵਾਰ ਬੱਚਾ ਉੱਠ ਰਿਹਾ। ਤੀਜੀ ਜਿਹੜੀ ਪ੍ਰੋਬਲਮ ਹੁੰਦੀ ਹੈ ਕਿ ਕਈ ਬੱਚੇ ਅਰਲੀ ਮਾਰਨਿੰਗ ਉੱਠ ਜਾਂਦੇ ਕਿ 7 ਵਜੇ 8 ਵਜੇ ਸੌ ਗਏ ਪਰ ਸਵੇਰੇ 4 ਵਜੇ ਇੰਨੇ ਫਰੈਸ਼ ਉੱਠ ਕੇ ਬੈਠੇ ਹੈ, ਮਾਂ ਬਾਪ ਪੂਰੇ ਟਾਇਰਡ ਹੈ, ਸੁੱਤੇ ਪਏ ਹੈ, ਐਂਡ ਦੇ ਆਰ ਰੈਡੀ ਟੂ ਯੂ ਨੋ ਪਲੇ। ਤੇ ਉਹਦੇ ਇਲਾਵਾ ਬੱਚੇ ਜਿਹੜੇ ਹੁੰਦੇ ਆ ਕਿ ਜਿਹਨੂੰ ਅਸੀਂ ਬੋਲਦੇ ਹਾਂ ਕਿ ਨਾਈਟ ਟੈਰਰ, ਨਾਈਟਮੇਅਰ, ਕਿ ਬੁਰੇ ਸੁਪਨੇ ਆਉਣਾ ਜਾਂ ਉੱਠ ਕੇ ਸਵੇਰ ਰਾਤ ਨੂੰ ਰੋਂਦੇ ਰਹਿਣਾ, ਐਂਡ ਦੈਨ ਤੀਜੀ ਚੀਜ਼ ਹੁੰਦੀ ਕੁਝ ਬੱਚਿਆਂ ਨੂੰ ਰਾਤ ਨੂੰ ਉੱਠ ਕੇ ਨੀਂਦ 'ਚ ਚੱਲਣ ਦੀ ਜਾਂ ਬੋਲਣ ਦੀ ਜਿਹੜੀ ਆਦਤ
ਹੁੰਦੀ।
ਇਹ ਸਾਰੀ ਸਾਡੀ ਇਹਨੂੰ ਕਾਮਨਲੀ ਅਸੀਂ ਬੋਲਦੇ ਹਾਂ ਕਿ ਜੋ ਸਲੀਪ ਪ੍ਰੋਬਲਮ ਹੁੰਦੀ ਬੱਚਿਆਂ 'ਚ।
ਠੀਕ ਹੈ ਡਾਕਟਰ ਸਰ, ਕਈ ਗੱਲਾਂ ਹਨ, ਖਾਸ ਕਰ ਜਿਹੜੇ ਬਿਲਕੁਲ ਨਿੱਕੇ ਬੱਚੇ ਹੁੰਦੇ ਹਨ ਉਹਨਾਂ ਨੂੰ ਤਾਂ ਮਾਂ ਦਾ ਦੁੱਧ ਵੀ ਪੀਣਾ ਹੁੰਦਾ ਹੈ, ਅਤੇ ਉਹ ਸਲੀਪ ਪੈਟਰਨ ਡਿਵੈਲਪ ਕਰਨਾ ਨਿੱਕੀਆਂ ਉਮਰਾਂ 'ਚ ਬੜਾ ਜ਼ਰੂਰੀ ਮੈਨੂੰ ਲੱਗਦਾ ਹੈ। ਪਰ ਫਿਰ ਇਹ ਅਗਰ ਦਿੱਕਤ 2-3 ਸਾਲ ਬਾਅਦ ਵੀ ਹੁੰਦੀ ਹੈ, ਸ਼ਾਇਦ ਉਹਦੇ ਨਾਲ ਨਜਿੱਠਣਾ ਥੋੜ੍ਹਾ ਵੱਖਰਾ ਹੋਵੇ। ਸੋ ਮੇਰੇ ਖਿਆਲ ਸ਼ੁਰੂਆਤ ਕਰੋ ਕਿ ਜੋ ਬਿਲਕੁਲ ਹੀ ਨਿੱਕੇ ਨਵੇਂ ਜੰਮੇ ਬੱਚੇ ਹਨ ਉਹਨਾਂ ਵਾਸਤੇ ਕਿਸ ਤਰ੍ਹਾਂ ਸਲੀਪ ਪੈਟਰਨ ਬਣਾਇਆ ਜਾਵੇ, ਅਤੇ ਅਗਰ ਦਿੱਕਤ ਆਏ ਤਾਂ ਕੀ ਕੀਤਾ ਜਾਵੇ।
ਜੀ ਦੇਖੀ, ਜੋ ਸਲੀਪ ਪੈਟਰਨ ਬਣਾਉਣਾ, ਇਸੇ ਕਰਕੇ ਜਿੰਨੇ ਵੀ ਪੇਸ਼ੈਂਟਸ ਮੇਰੇ ਕੋਲ ਆਉਂਦੇ ਆ, ਬੱਚੇ ਦੇ ਮਾਂ ਦੇ ਨਾਲ ਜਦ ਆਉਂਦੇ ਆ, ਤਾਂ ਮੈਂ ਉਹਨਾਂ ਨੂੰ ਸਭ ਤੋਂ ਪਹਿਲੀ ਚੀਜ਼ ਇੰਨੀ ਸਿਖਾਉਂਦੇ ਹਾਂ ਜੋ ਆਪਣੇ ਕਲਚਰ ਦੇ ਵਿੱਚ, ਯੂ ਨੋ, ਬਿਕੋਜ਼ ਆਫ ਸਰਟਨ ਰੀਜ਼ਨ ਆਪਾਂ ਦੀ ਆਦਤ ਪਾਈ ਬੱਚਿਆਂ ਦੀ ਕਿ ਮਾਂ ਪਿਓ ਦੇ ਨਾਲ ਸੌਣ ਦੀ ਜਾਂ ਵਿੱਚ ਸੌਣ ਦੀ। ਸੋ ਦੈਟ ਇਜ਼ ਦੀ ਰੂਟ ਕੋਜ਼, ਆਈ ਬਿਲੀਵ, ਜੋ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਬੱਚਿਆਂ ਦੇ ਜੋ ਮਾਂ ਬਾਪ ਦੇ ਨਾਲ ਸੌਂਦੇ ਹਨ, ਤਾਂ ਆਪਾਂ ਐਕਸਕਿਊਜ਼ ਇਹ ਦਿੰਦੇ ਹਾਂ ਕਿ ਤਾਂ ਬੱਚੇ ਨੂੰ ਰਾਤ ਨੂੰ ਉੱਠਦਾ ਹੈ, ਭੁੱਖ ਲੱਗਦੀ ਹੈ। ਐਕਚੁਲੀ ਉਹ ਭੁੱਖ ਨਹੀਂ ਹੈ, ਉਹਦੀ ਆਦਤ ਬਣੀ ਹੁੰਦੀ ਹੈ। ਅਨਲੈਸ ਐਂਡ ਟਿਲ ਕਿ ਆਪਾਂ ਜੋ 2-3 ਮਹੀਨੇ ਦੇ ਬੱਚੇ ਦੀ ਮੈਂ ਗੱਲ ਨਹੀਂ ਕਰ ਰਿਹਾ, 2-3 ਮਹੀਨੇ ਦੇ ਬੱਚੇ ਨੂੰ ਡੈਫੀਨੇਟਲੀ ਰਾਤ ਨੂੰ 1 ਜਾਂ 2 ਵਾਰ ਫੀਡ ਦੀ ਜ਼ਰੂਰਤ ਪੈਂਦੀ ਹੈ, ਨਾ ਕਿ ਹਰ ਘੰਟੇ 'ਚ ਬੱਚਾ ਜਿਹੜਾ ਉੱਠ ਰਿਹਾ। ਦੈਟ ਇਜ਼ ਅ ਪ੍ਰੋਬਲਮ। ਉਹਦੇ ਲਈ ਜ਼ਰੂਰੀ ਹੈ ਕਿ ਸਭ ਤੋਂ ਵੱਡੀ ਚੀਜ਼ ਇੱਕ ਤਾਂ ਬੱਚੇ ਨੂੰ ਸੈਪਰੇਟ ਕੋਟ ਤੇ ਸੁਲਾਉਣਾ, ਤੇ ਇਹ ਸਾਡੀ ਥੋੜ੍ਹੀ ਜਿਹੀ ਕਲਚਰ ਦੀ ਪ੍ਰੋਬਲਮ ਆ ਜਾਂਦੀ, ਜਿੱਥੇ ਕਿ ਬੱਚੇ ਮਾਂ ਬਾਪ ਕਹਿੰਦੇ ਕਿ ਲਈ ਮੈਨੂੰ ਡਰ ਲੱਗਦਾ ਹੈ, ਇਹਨੂੰ ਕੁਛ ਹੋ ਸਕਦਾ ਬੱਚੇ ਨੂੰ, ਤਾਂ ਮੈਨੂੰ ਕਿਵੇਂ ਪਤਾ ਚੱਲੂਗਾ। ਉਹ ਤੁਹਾਡੇ ਨਾਲ ਸੌ ਕਰਕੇ, ਤੁਹਾਡੇ ਬਿਸਤਰ ਦੇ ਨਾਲ ਸੌ ਕਰ ਵੀ ਬੱਚੇ ਨੂੰ ਕੁਛ ਹੋ ਸਕਦਾ ਹੈ, ਤਾਂ ਵੀ ਤੁਹਾਨੂੰ ਕੁਛ ਨਹੀਂ ਪਤਾ ਚੱਲ ਰਿਹਾ। ਬੱਚਾ ਇਕੱਲਾ ਸੌਗਾ, ਇਟਸ ਮੋਰ ਸੇਫ, ਕਿਉਂਕਿ ਇੱਕ ਤਾਂ ਯੂ ਕੈਨ ਨੋਟ ਰੋਲ ਓਵਰ ਦਾ ਚਾਈਲਡ, ਬੱਚਾ ਤੁਹਾਡਾ ਸੇਫ ਰਹੂਗਾ ਇਸੇ ਸਭ ਨਾਲ। ਦੂਜੀ ਚੀਜ਼ ਜਿਹੜੀ ਆਪਾਂ ਬੋਲਦੇ ਹਾਂ ਕਿ ਇਹਨਾਂ ਬੱਚੇ ਨੂੰ, ਇੱਕ ਬੱਚਿਆਂ, ਛੋਟੇ ਬੱਚਿਆਂ ਨੂੰ 2-3 ਮਹੀਨੇ ਤੋਂ ਲੈ ਕਰਕੇ ਉੱਪਰ ਸਾਰੀ ਉਮਰ ਦੇ ਬੱਚਿਆਂ ਨੂੰ ਆਦਤ ਪੈ ਜਾਂਦੀ ਹੈ ਗਰਮਾਹਟ ਬੋਡੀ ਹੀਟ ਦੀ, ਗਰਮਾਹਟ ਦੀ ਜਿਹੜੀ ਜ਼ਰੂਰਤ, ਉਹ ਉਹਦੇ ਤੇ ਹੌਲੀ ਹੌਲੀ ਜਾ ਕੇ ਡਿਪੈਂਡੈਂਟ ਹੋ ਜਾਂਦੇ ਆ, ਕਿਉਂਕਿ ਮੇਰੇ ਕੋਲ ਬਹੁਤ ਜੇ ਪੇਸ਼ੈਂਟਸ ਆਉਂਦੇ ਆ ਜਿਹਨੇ ਕਹਿੰਦੇ ਕਿ ਬੱਚਾ ਤਾਂ ਬਿਸਤਰ ਤੇ ਸੌਂਦਾ ਨੀ, ਮੇਰੇ ਉੱਤੇ ਸੌਂਦਾ, ਛਾਤੀ ਦੇ ਉੱਤੇ ਸਲਾਹ ਕਰਕੇ ਪੂਰੀ ਪੂਰੀ ਰਾਤ ਬੱਚਾ ਤੁਹਾਡੇ ਉੱਤੇ ਸੌਂਦਾ। ਤਾਂ ਦੈਟ ਇਜ਼ ਏ ਅਗੇਨ ਆਪਾਂ ਇੱਕ ਰੋਂਗ ਬੈਡ ਹੈਬਿਟ ਪਾ ਰਹੇ ਆਪਣੇ ਬੱਚੇ ਨੂੰ। ਇਹ ਬੱਚੇ ਦੀ ਕਮੀ ਨਹੀਂ ਹੈ, ਇਹ ਸਾਡੀ ਸਾਡੀ ਕਲਚਰਲੀ ਟ੍ਰੈਡੀਸ਼ਨਲੀ ਜੋ ਆਪਾਂ ਸਿੱਖ ਕੇ ਆਏ ਹੈ, ਜੋ ਆਪਣੇ ਆਪਣੇ ਕਲਚਰ ਸਿੱਖਿਆ ਹੈ। ਤਾਂ ਇਹ ਹੈਬਿਟ ਨੂੰ ਆਪਾਂ ਨੂੰ ਚੇਂਜ ਕਰਨਾ ਹੈ, ਕਿਉਂਕਿ ਉਹ ਬੋਡੀ ਦੀ ਟੱਚ ਦੀ, ਹੀਟ ਦੀ, ਬੋਡੀ ਦੀ ਗਰਮਾਇਸ਼ ਦੀ ਉਹਨੂੰ ਆਦਤ ਪੈ ਜਾਂਦੀ ਬੱਚੇ ਨੂੰ। ਉਹਦਾ ਹੁੰਦਾ ਕੀ ਹੈ, ਤੁਸੀਂ ਇੱਧਰੋਂ ਕਰਵਟ ਲੈ ਕੇ ਉੱਧਰ ਮੁੜੇ ਨੀ, ਬੱਚਾ ਉੱਠ ਜਾਊਗਾ, ਰੋਣਾ ਸ਼ੁਰੂ ਕਰ ਦੂਗਾ
ਜੀ। ਤੇ ਤੁਸੀਂ ਜਿਹੜੀ ਕੋਟ ਦੀ ਗੱਲ ਕੀਤੀ ਹੈ, ਕੀ ਉਹ ਮਾਪਿਆਂ ਦੇ ਕਮਰੇ ਵਿੱਚ ਹੀ ਰੱਖ ਸਕਦੇ ਹੈ ਕਿ ਵੱਖਰੇ ਕਮਰੇ ਵਿੱਚ ਰੱਖਣਾ ਜ਼ਰੂਰੀ ਹੈ?
ਦੇਖੀ ਜੀ, ਆਈਡੀਅਲ ਤਾਂ ਇਹ ਵੱਖਰੇ ਕਮਰੇ ਦੀ ਹੋਣੀ ਚਾਹੀਦੀ ਹੈ, ਬਟ ਕਿਉਂਕਿ ਆਪਣੇ ਕਲਚਰ ਦੇ ਵਿੱਚ ਇੰਨਾ ਵੱਡਾ ਸਟੈਪ ਲੈਣੇ 'ਚ ਹਰ ਪੇਰੈਂਟ ਜੋ ਹੈ ਬੜੇ ਮੁਸ਼ਕਿਲ ਹੋ ਜਾਂਦੀ ਉਹਨਾਂ ਨੂੰ ਸਮਝਾਉਣਾ, ਔਰ ਐਕਸੈਪਟੈਂਸ ਨਹੀਂ ਆਉਂਦੀ। ਤਾਂ ਫਾਈਂਡਿੰਗ ਅ ਰਾਈਟ ਮਿਡਲ ਪਾਥਵੇ ਤੇ ਸੈਪਰੇਟ ਕੋਟ ਸੇਮ ਰੂਮ 'ਚ ਵੀ ਕੁਡ ਬੀ ਦਾ ਇਨੀਸ਼ੀਅਲ ਸਟੈਪ। ਪਰ ਹੋਣੀ ਇਹ ਕੋਸ਼ਿਸ਼ ਚਾਹੀਦੀ, ਕਿਉਂਕਿ ਬਾਏ ਦਾ ਟਾਈਮ ਬੱਚਾ ਜਦੋਂ ਕਿ 8-9 ਮਹੀਨੇ ਦਾ ਹੋ ਜਾਂਦਾ, ਉਹ ਕੋਟ ਤੋਂ ਟੱਪ ਕਰਕੇ ਤੁਹਾਡੇ ਤੋਂ ਆ ਸਕਦਾ। ਏਮ ਸ਼ੁੱਡ ਕਿ ਉਦੋਂ ਤੱਕ ਬੱਚੇ ਨੂੰ ਆਪਾਂ ਸੈਪਰੇਟ ਕੋਟ ਤੇ ਔਰ ਸੈਪਰੇਟ ਕਮਰੇ ਚ ਪਾਉਣਾ ਸ਼ੁਰੂ ਕਰ ਦੇਣਾ ਚਾਹੀਦਾ।
ਤੇ ਕਦੋਂ ਤੋਂ ਇਹ ਆਦਤ ਪਾਣੀ ਜ਼ਰੂਰੀ ਹੈ, ਜਿਵੇਂ ਤੁਸੀਂ ਹਸਪਤਾਲ ਤੋਂ ਨਿੱਕੇ ਜਿਹੇ ਬੱਚੇ ਨੂੰ ਘਰ ਲਿਆਉਂਦੇ ਹੋ ਜਾਂ ਮਹੀਨੇ ਕੋ ਬਾਅਦ?
ਆਈਡਲੀ ਤਾਂ ਜੋ ਆਸਟ੍ਰੇਲੀਆ ਟ੍ਰੈਂਡ ਕਹਿੰਦਾ ਹੈ ਕਿ ਆਈਡਲੀ ਤਾਂ ਜਦੋਂ ਤੁਸੀਂ ਹਸਪਤਾਲ ਤੋਂ ਲੈ ਕੇ ਆਉਂਦੇ ਹੈ, ਤਾਂ ਬੇਬੀ ਸ਼ੁੱਡ ਬੀ ਸਲੀਪਿੰਗ ਇਨ ਅ ਸੈਪਰੇਟ ਰੂਮ ਐਂਡ ਸੈਪਰੇਟ ਕੋਟ। ਬਟ ਅਗਰ ਉਹੀ ਗੱਲ ਆ ਜਾਂਦੀ ਕਿ ਆਪਣੇ ਕਲਚਰ ਤੇ, ਜਿਵੇਂ ਕਈ ਆਪਣੇ ਟ੍ਰੈਡੀਸ਼ਨ ਕਲਚਰ ਤੇ 40 ਦਿਨਾਂ ਦਾ ਇਨੀਸ਼ੀਅਲ ਮਾਂ ਪਿਓ ਦੀ ਬੌਂਡਿੰਗ ਦੀ ਗੱਲ ਕਰਦੇ ਹਾਂ ਆਪਾਂ, ਤੇ ਉਹ ਹਿਸਾਬ ਨਾਲ ਅਗਰ 40 ਦਿਨਾਂ ਦੇ ਬਾਅਦ ਵੀ ਆਪਾਂ ਪਾ ਸਕੀਏ, ਦੈਟ ਇਜ਼ ਅ ਗੁੱਡ ਅਚੀਵਮੈਂਟ।
ਮੇਰੇ ਖਿਆਲ ਮੁਸ਼ਕਿਲ ਇਹ ਹੁੰਦੀ ਕਿ ਕਈ ਮਾਪੇ ਇਸ ਤਰ੍ਹਾਂ ਕਰਦੇ ਨੇ ਕਿ ਬੱਚੇ ਦੇ ਰੂਟੀਨ ਵਿੱਚ ਆਪ ਨੂੰ ਢਾਲ ਦਿੰਦੇ ਨੇ, ਇਹ ਨਹੀਂ ਕਿ ਬੱਚੇ ਨੂੰ ਆਪਣੇ ਰੂਟੀਨ ਵਿੱਚ ਪਾ ਲਓ ਕਿ ਰਾਤ ਭਰ।
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਮਨਪ੍ਰੀਤ ਜੀ, ਤੇ ਇੱਥੇ ਹੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ। ਹੁੰਦਾ ਕੀ ਹੈ ਕਿ ਬੱਚਾ ਰਾਤ ਨੂੰ ਅਗਰ 10-12 ਵਾਰ ਉੱਠ ਰਿਹਾ ਹੈ, ਔਰ ਕਿਉਂਕਿ ਜਦੋਂ ਤੁਸੀਂ ਇੱਥੋਂ ਦੀ ਉੱਧਰ ਕਰਵਟ ਇੱਕ ਲੈਫਟ ਤੋਂ ਰਾਈਟ ਨੂੰ ਲਿੱਤੀ ਜਾਂ ਰਾਈਟ ਨੂੰ ਲੈਫਟ ਨੂੰ ਦਿੱਤੀ, ਤੇ ਬੱਚੇ ਨੇ ਉੱਠ ਜਾਣਾ ਹੈ। ਤਾਂ ਮਾਂ ਸੋਚਦੀ ਹੈ ਕਿ ਬੱਚੇ ਨੂੰ ਭੁੱਖ ਲੱਗੀ ਹੈ ਇਸ ਕਰਕੇ ਹੈ, ਉਹਨੂੰ ਬ੍ਰੈਸਟ ਫੀਡਿੰਗ ਦੇਣੀ ਸ਼ੁਰੂ ਕਰਦੇ ਆ। ਉਹ ਤੋਂ ਬਾਅਦ ਕੀ ਹੁੰਦਾ, ਬੱਚਾ ਬ੍ਰੈਸਟ ਫੀਡਿੰਗ ਔਨ ਆਫ ਪੂਰੀ ਰਾਤ ਇਹ ਡਰਾਮਾ ਚੱਲ ਰਿਹਾ ਹੈ, ਤੇ ਮਦਰ ਵੀ ਟਾਇਰ ਹੈ, ਬੱਚਾ ਵੀ ਟਾਇਰ ਹੈ, ਕਿਉਂਕਿ ਉਹ ਵੀ ਠੀਕ ਨਾਲ ਰਾਤ ਨੂੰ ਨਹੀਂ ਸੁੱਤਾ, ਮਾਂ ਨੇ ਵੀ ਨਹੀਂ ਸੁੱਤੀ, ਦਿਨ ਚ ਦੇ ਆਰ ਆਲ ਟਾਇਰ ਐਂਡ ਐਗਜ਼ੌਸਟਡ।
ਜੀ ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਬਕਾਇਦਾ ਸਲੀਪ ਕਲੀਨਿਕਸ ਵੀ ਖੁੱਲੇ ਹੋਏ ਨੇ ਨਾ, ਜਿੱਥੇ ਜਾ ਕੇ ਤੁਸੀਂ ਇਸ ਕਿਸਮ ਦੀ ਚੰਗੀ ਆਦਤਾਂ ਪਾ ਸਕਦੇ ਹੋ ਬੱਚਿਆਂ ਨੂੰ?
ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੈ। ਆਪਾਂ ਸਲੀਪ ਕਲੀਨਿਕ ਦੀ ਜਿਹੜੀ ਗੱਲ ਕਰਦੇ ਹਾਂ ਕਿ ਉਜਲਨੀ ਡੇ ਹੋਸਪਿਟਲ ਟਾਈਪ ਹੈ, ਔਰ ਕੁਛ ਸਲੀਪ ਸਕੂਲ ਵੀ ਹੈ। ਆਪਾਂ ਉਹ ਚ ਬੱਚੇ ਇਸ ਤਰ੍ਹਾਂ ਦੇ ਐਡਮਿਟ ਕਰਦੇ ਹਾਂ ਕਿ ਜਿਨ੍ਹਾਂ ਨੇ ਫੈਮਿਲੀ ਸਟਰਗਲ ਕਰ ਰਹੀ ਹੈ, ਬੱਚਾ ਸੋ ਨਹੀਂ ਰਿਹਾ, ਤਾਂ ਉਹਦੀ ਪੂਰੀ ਰੂਟੀਨ ਵਾਪਸ ਲਿਆਉਣ ਲਈ ਆਪਾਂ ਉੱਥੇ ਕਦੇ ਇੱਕ ਦਿਨ ਦੀ ਐਡਮਿਸ਼ਨ ਕਰਦੇ ਹਾਂ, ਡੇ ਐਡਮਿਸ਼ਨ ਜਿਹਨੂੰ ਅਸੀਂ ਬੋਲਦੇ ਹਾਂ, ਨਹੀਂ ਤਾਂ ਮੈਕਸੀਮਮ 4 ਦਿਨ ਦੀ ਰਾਈਟ ਦੀ ਉਹਨਾਂ ਨੂੰ ਐਡਮਿਟ ਕਰਦੇ ਹੈ। ਤਾਂ ਮਦਰ ਨੂੰ ਪੂਰੀ ਟੈਕਨੀਕ ਸਿਖਾਉਂਦੇ ਹੈ, ਜਿੱਥੇ ਬੱਚਾ ਸੈਪਰੇਟ ਰੂਮ ਚ ਸੋ ਰਿਹਾ ਹੈ, ਮਦਰ ਸੈਪਰੇਟ ਰੂਮ ਚ ਹੈ, ਤੇ ਜਦੋਂ ਵੀ ਬੱਚਾ ਰੋਂਦਾ ਹੈ ਉੱਥੇ ਵੀਡੀਓ ਮੋਨੀਟਰਿੰਗ ਲੱਗੀ ਹੋਈ ਹੈ, ਤੇ ਤੁਸੀਂ ਬੱਚੇ ਨੂੰ ਜਾ ਕੇ ਜੋ ਵੀ ਹਿਸਾਬ ਨਾਲ ਕੰਸੋਲ ਕਰਨਾ ਹੈ, ਇਹ ਸਭ ਚੀਜ਼ਾਂ ਉਹਨਾਂ ਨੂੰ ਸਿਖਾਉਂਦੇ ਹੈ।
ਠੀਕ ਹੈ, ਤੇ ਇਹ ਤਾਂ ਗੱਲ ਹੋ ਗਈ ਬਿਲਕੁਲ ਨਿੱਕੇ ਬੱਚਿਆਂ ਦੀ। ਫਿਰ ਅਗਰ ਅਸੀਂ 2-3-4 ਸਾਲ ਦੇ ਬੱਚੇ ਦੀ ਗੱਲ ਕਰੀਏ, ਅਗਰ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਸੌਣ ਵਿੱਚ?
ਪਹਿਲੀ ਚੀਜ਼, ਤੇ ਅਗਰ ਬੱਚੇ ਨੂੰ ਉਹ ਤੁਹਾਡੇ ਨਾਲ ਸੋ ਰਿਹਾ ਹੈ, ਉਹ ਫਿਜ਼ੀਕਲ ਪ੍ਰੋਬਲਮ ਨਹੀਂ ਹੈ, ਜੇ ਮੈਡੀਕਲ ਪ੍ਰੋਬਲਮ ਨਹੀਂ ਹੈ, ਇਹ ਸਾਡੀ ਟ੍ਰੈਡੀਸ਼ਨਲ ਕਲਚਰਲ ਪ੍ਰੋਬਲਮ ਹੈ ਜਿਹਨੂੰ ਅਸੀਂ ਠੀਕ ਕਰਨਾ, ਤਾਂ ਬੱਚੇ ਨੂੰ ਸੈਪਰੇਟ ਸੁਲਾਉਣਾ ਸ਼ੁਰੂ ਕਰਦਾ। ਮੇਰੇ ਕੋਲ 2-4 ਸਾਲ ਦੇ 6 ਸਾਲ ਦੇ ਬੱਚੇ, ਈਵਨ 8 ਸਾਲ ਦਾ ਬੱਚਾ ਆਇਆ ਕਿ ਜੋ ਕਿ ਮਾਂ ਪਿਓ ਦੇ ਨਾਲ ਸੋ ਰਿਹਾ। ਤੇ ਪਹਿਲੀ ਚੀਜ਼ ਆਪਾਂ ਨੂੰ ਇਹ ਕਰਨੀ ਹੈ ਕਿ ਬੱਚੇ ਨੂੰ ਹੌਲੀ ਹੌਲੀ ਸੈਪਰੇਟ ਕਰਨਾ ਹੈ। ਅਗਰ 2 ਸਾਲ ਦੇ ਬੱਚੇ ਨੂੰ ਵੀ ਆਪਾਂ ਘਰ ਦੇ ਵਿੱਚ ਬੋਤਲ ਦੇ ਰਹੇ ਹਾਂ, ਉਹਦੀ ਬੋਤਲ ਬੰਦ ਕਰਨੀ ਹੈ, ਕਿਉਂਕਿ ਬੋਤਲ ਜਦ ਤੱਕ ਉਹਨੂੰ ਰਾਤ ਨੂੰ ਦਿੰਦੇ ਰਹੋਗੇ ਉਹ ਉੱਠਦਾ ਰਹੂਗਾ, ਇਸ ਕਰਕੇ ਨਹੀਂ ਕਿ ਉਹਨੂੰ ਭੁੱਖ ਲੱਗਦੀ। ਮਾਂ ਪਿਓ ਕਹਿੰਦੇ ਉਹਨਾਂ ਨੂੰ 2 ਸਾਲ ਦਾ ਵੀ ਤਾਂ ਭੁੱਖ ਲੱਗਦੀ ਉਹਨੂੰ ਰਾਤ ਨੂੰ, ਨਾ ਭੁੱਖ ਨਹੀਂ ਲੱਗਦੀ ਉਹਨੂੰ, ਉਹ ਤੁਸੀਂ ਉਹਦੀ ਆਦਤ ਪਾਈ ਹੋਈ ਹੈ। ਦੈਟ ਇਜ਼ ਦਾ 2 ਇੰਪੋਰਟੈਂਟ ਥਿੰਗ ਜੋ ਆਪਾਂ ਨੂੰ ਸਭ ਤੋਂ ਵੱਡੀ ਕਰਨੀ ਹੈ। ਉਦੋਂ ਬਾਅਦ ਬਾਕੀਆਂ ਚੀਜ਼ਾਂ ਆਉਂਦੀਆਂ ਹੈ ਸਾਡੀ ਮੈਡੀਕਲ ਅਸੈਸਮੈਂਟ ਦੇ ਹਿਸਾਬ ਨਾਲ ਕਿ ਕੋਈ ਹੋਰ ਕਾਰਨ ਤਾਂ ਨਹੀਂ ਹੈ
ਜੀ।
ਜਿਹ ਚ ਆਪਾਂ ਦੇਖਦੇ ਹਾਂ ਕਿ ਕਈ ਬੱਚੇ ਇਸ ਕਰਕੇ ਨਹੀਂ ਸੋ ਰਹੇ ਹੁੰਦੇ ਹੈ ਕਿ ਉਹਨਾਂ ਨੂੰ ਕੋਈ ਜਿਵੇਂ ਔਟਿਜ਼ਮ ਹੈਗਾ ਹੈ, ਔਟਿਜ਼ਮ ਵਾਲੇ ਬੱਚੇ ਹੈ ਉਹਨਾਂ ਨੂੰ ਸੌਣ ਦੀ ਪ੍ਰੋਬਲਮ ਹੁੰਦੀ ਹੈ, ADHD ਵਾਲੇ ਬੱਚੇ ਉਹਨਾਂ ਨੂੰ ਸੌਣ ਦੀ ਪ੍ਰੋਬਲਮ ਹੁੰਦੀ ਹੈ, ਜਾਂ ਜਿਹੜੇ ਬੱਚੇ ਰਾਤ ਨੂੰ ਸਨੋਰ ਕਰ ਰਹੇ ਹੈ ਉਹਨਾਂ ਨੂੰ ਸੌਣ ਦੀ ਪ੍ਰੋਬਲਮ ਹੁੰਦੀ ਹੈ, ਦੈਨ ਆਪਾਂ ਨੂੰ ਉਹਨਾਂ ਦੇ ਬਾਕੀ ਇੱਕ ਮੈਡੀਕਲ ਹਿਸਾਬ ਨਾਲ ਆਪਾਂ ਉਹਨਾਂ ਦਾ ਪੂਰਾ ਅਸੈਸਮੈਂਟ ਕਰਦੇ ਹਾਂ ਕਿ ਕਿਹੜੀ ਹੋਰ ਵਜ੍ਹਾ ਕੀ ਮੈਡੀਕਲ ਪ੍ਰੋਬਲਮ ਜਿਹਨੂੰ ਅਸੀਂ ਅਟੈਂਸ਼ਨ ਦੇਣੀ, ਜਿਹਨੂੰ ਅਸੀਂ ਠੀਕ ਕਰਨੀ ਹੈ।
ਅਤੇ ਡਾਕਟਰ ਸਾਹਿਬ, ਇੱਕ ਹੋਰ ਮਸਲਾ ਹੈ, ਬੱਚੇ ਜਿਹੜੇ ਆਪਣੇ ਪਿਸ਼ਾਬ 'ਤੇ ਕਾਬੂ ਨਹੀਂ ਪਾ ਸਕਦੇ। ਨਿੱਕੀ ਉਮਰ 'ਚ ਤਾਂ ਚਲੋ ਨੈਪੀ 'ਤੇ ਨੈਪੀ ਬਦਲ ਦਿੰਦੇ ਆ, ਪਰ ਜਦ ਟੋਇਲਟ ਟ੍ਰੇਨਿੰਗ ਹੋ ਜਾਏ ਉਸ ਦੇ ਬਾਵਜੂਦ ਰਾਤ ਨੂੰ ਬੈੱਡ ਵੇਟਿੰਗ ਹੋ ਜਾਂਦੀ ਹੈ। ਕੀ ਇਹ ਵੀ ਇੱਕ ਸਲੀਪਲੈਸਨੈਸ ਦਾ ਕਾਰਨ ਹੈ, ਅਤੇ ਇਸ ਨਾਲ ਕਿਵੇਂ ਨਜਿੱਠਿਆ ਜਾਏ?
ਇਹ ਦੇਖੀਏ, ਇੱਕ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਬੈੱਡ ਵੇਟਿੰਗ ਜਿਹੜੀ ਹੈ ਉਹ ਬਹੁਤ ਹੀ ਕਾਮਨ ਪ੍ਰੋਬਲਮ ਹੈ, ਠੀਕ ਹੈ। ਪਰ ਐਟ ਦ ਸੇਮ ਟਾਈਮ ਤੁਸੀਂ ਇਹਨਾਂ ਬਹੁਤ ਚੰਗਾ ਟੋਪਿਕ ਇਹ ਚੁੱਕਿਆ ਹੈ, ਕਿਉਂਕਿ ਐਟ ਦ ਸੇਮ ਟਾਈਮ ਸਾਡੇ ਪੇਰੈਂਟਸ ਜੋ ਹੈ ਐਜ਼ ਅ ਪੇਰੈਂਟ ਦੇ ਨਾਲ ਕਈ ਤਾਂ ਇਗਨੋਰ ਕਰ ਦਿੰਦੇ ਹੈ ਕਿ ਠੀਕ ਹੈ ਹੁਣ ਅਭੀ ਕੋਈ ਗੱਲ ਨਹੀਂ, ਬੱਚਾ ਹੈ ਮੈਚਰ ਹੋ ਜਾਊਗਾ ਔਰ ਕੁਛ ਇਹੋ ਜਿਹੇ ਵੀ ਪੇਰੈਂਟਸ ਹੈਗੇ ਜੋ ਬੱਚਿਆਂ ਨੂੰ ਬੇਸਿਕਲੀ ਨੇਮ ਐਂਡ ਸ਼ੇਮ ਕਰਦੇ ਹੈ ਪਬਲਿਕ ਸੰਦੇ, ਔਰ ਇੰਨਾ ਵੱਡਾ ਹੋ ਗਿਆ ਅਭੀ ਵੀ ਪਿਸ਼ਾਬ ਕਰਦਾ ਹੈ ਬੈੱਡ ਤੇ ਇਨ ਫਰੰਟ ਆਫ ਰਿਲੇਟਿਵਸ ਐਂਡ ਫਰੈਂਡਸ। ਸੋ ਦੈਟ ਵੀ ਨੀਡ ਟੂ ਮੈਸੇਜ ਇੱਥੇ ਮੈਂ ਇਹ ਦੇ ਰਿਹਾ ਕਿ ਦੈਟ ਵੀ ਨੀਡ ਟੂ ਸਟੋਪ ਇਟ, ਇਟਸ ਨੋਟ ਚਾਈਲਡਸ ਫੋਲਟ। ਨੋਰਮਲ ਜਿਹੜੀ ਜਿਸੇ ਤੁਸੀਂ ਕਹਿ ਰਹੇ ਕਿ ਛੋਟੇ ਬੱਚੇ ਤੇ ਕਰਦੇ ਹਾਂ, ਨੋਰਮਲ ਜਦੋਂ ਬੱਚਾ ਪੈਦਾ ਹੁੰਦਾ ਹੈ ਉਹਦੇ ਬਲੱਡ ਦਾ ਕੰਟਰੋਲ ਨਹੀਂ ਹੁੰਦਾ, ਨਾ ਹੀ ਉਹਦੇ ਬਾਊਲ ਦਾ ਕੰਟਰੋਲ ਹੁੰਦਾ, ਤਾਂ ਹੌਲੀ ਹੌਲੀ ਉਹ ਕੰਟਰੋਲ ਆਉਣਾ ਸ਼ੁਰੂ ਹੁੰਦਾ ਹੈ। ਤਾਂ ਮਤਲਬ ਉਹਦੀ ਬ੍ਰੇਨ ਦੀ ਮੈਚੁਰਿਟੀ ਹੋ ਰਹੀ ਹੈ, ਉਹਦਾ ਜਿਹੜਾ ਬਲੱਡਰ ਹੈ ਉਹ ਬ੍ਰੇਨ ਨਾਲ ਕਨੈਕਟ ਹੋ ਰਿਹਾ ਹੈ, ਡੇ ਟਾਈਮ ਤੇ ਪਹਿਲੇ ਆਉਂਦਾ ਹੈ ਫਿਰ ਉਹ ਰਾਤ ਨੂੰ ਆਉਂਦਾ। ਤਾਂ ਨੋਰਮਲੀ ਅਸੀਂ ਐਕਸਪੈਕਟ ਕਰਦੇ ਕਿ 3 ਸਾਲ ਚ ਵਿੱਚ ਬੱਚਾ 3-3.5 ਸਾਲ ਦੇ ਵਿੱਚ ਜੋ ਹੈ ਮੈਜੋਰਿਟੀ ਬੱਚੇ ਡਰਾਈ ਹੋ ਜਾਂਦੇ ਡੇ ਟਾਈਮ ਤੇ,
ਠੀਕ ਹੈ
ਜੀ। ਅਰਾਊਂਡ 4-5 ਸਾਲ ਦੀ ਉਮਰ ਤੱਕ ਮੈਜੋਰਿਟੀ ਬੱਚੇ ਰਾਤ ਨੂੰ ਡਰਾਈ ਹੋ ਜਾਂਦੇ ਹੈ, ਕੁਛ ਪਰਸੈਂਟੇਜ ਦੇ ਬੱਚੇ ਜੋ ਹੈ ਉਹ 6 ਸਾਲ ਤੱਕ ਹੁੰਦੇ ਆ। ਤਾਂ ਜਲਦੀ ਅਸੀਂ ਕਹਿੰਦੇ ਹਾਂ ਕਿ ਅਗਰ ਬੱਚਾ ਰਾਤ ਨੂੰ 6 ਸਾਲ ਤੱਕ ਡਰਾਈ ਨਹੀਂ ਹੋਇਆ ਹੈ, ਦਿਨ ਨੂੰ ਡਰਾਈ ਹੈ ਪਰ ਰਾਤ ਨੂੰ ਨਹੀਂ ਹੋ ਰਿਹਾ, ਰਾਤ ਨੂੰ ਵੀ ਉਹਦੀ ਬੈੱਡ ਵੈਟਿੰਗ ਹੋ ਰਹੀ ਹੈ, ਦੈਨ ਦਿਸ ਚਾਈਲਡ ਨੀਡ ਅਸੈਸਮੈਂਟ। ਤੇ ਕੁਸ਼ਚਨ ਇਹ ਹੁੰਦਾ ਕਿ ਇਹ ਬੱਚਿਆਂ ਨੂੰ ਕਿਉਂ ਹੁੰਦੀ ਹੈ? ਇੱਕ ਤਾਂ ਉਹ ਬੱਚੇ ਨੂੰ ਹੁੰਦੀ ਹੈ ਜੋ ਰਾਤ ਨੂੰ ਬਹੁਤ ਹੀ ਡੀਪ ਸੌਂਦੇ ਆ, ਜਿਹਨੂੰ ਕਿ ਆਪਾਂ ਕਹਿੰਦੇ ਕਿ ਇਹਨੂੰ ਤੇ ਘੋੜੇ ਵੇਚ ਕੇ ਸੋਤਾ, ਇਹਨੂੰ ਹਿਲਾਉਂਦੇ ਵੀ ਰੋ ਉੱਠਦਾ ਨਹੀਂ ਹੈ, ਇੱਕ ਬਿਸਤਰ ਤੋਂ ਚੱਕਿਆ ਦੂਜੇ ਤੋਂ ਟਾਲਤਾ, ਕਾਰ ਚ ਪਾਇਆ ਕਿਤੇ ਲੈ ਗਏ ਵਾਪਸ ਆਇਆ, ਤਾਂ ਉਹਨੂੰ ਕੁਛ ਨੀ ਪਤਾ ਕਿ ਮੈਨੂੰ ਕੀ ਹੋ ਰਿਹਾ। ਤਾਂ ਡੀਪ ਸਲੀਪਰ ਜਿਹਨੂੰ ਹੁੰਦੇ ਆ, ਤਾਂ ਇਹ ਡੀਪ ਸਲੀਪਰ ਵਾਲੇ ਜਿਹੜੇ ਬੱਚੇ ਹੁੰਦੇ ਆ ਡਿਫੀਕਲਟ ਟੂ ਅਰਾਊਜ਼, ਉਹਨਾਂ ਦਾ ਜੋ ਸਾਡੇ ਕਨੈਕਸ਼ਨ ਹੈ ਜੋ ਬਲੈਡਰ ਤੋਂ ਜਾਂਦੇ ਸਾਡੇ ਰੀੜ ਦੀ ਹੱਡੀ ਥਰੂ ਜੋ ਬ੍ਰੇਨ ਨੂੰ ਜਾਂਦੇ ਆ, ਉਹ ਡੀਪ ਇੰਨੀ ਸਲੀਪ ਚ ਹੋ ਜਾਂਦੇ ਕਿ ਉਹ ਪਹੁੰਚਦੇ ਨਹੀਂ ਆ ਸਿਗਨਲ। ਦੈਟ ਇਜ਼ ਦਾ ਮੇਨ ਰੀਜ਼ਨ ਕਿ ਉਹਨਾਂ ਦੀ ਮੈਚਿਓਰਿਟੀ ਹੁੰਦੀ ਨਹੀਂ ਹੈ, ਕਿ ਬਲੱਡ ਦਾ ਕੰਟਰੋਲ ਨਹੀਂ ਹੁੰਦਾ ਤੇ ਰਾਤ ਨੂੰ ਉਹਨਾਂ ਨੂੰ ਪਿਸ਼ਾਬ ਪਾ ਜਾਂਦਾ। ਯੂ ਕੈਨ ਸੇ ਕਿ ਇਹ ਪ੍ਰਾਇਮਰੀ ਸਲੀਪ ਪ੍ਰੋਬਲਮ ਨਹੀਂ ਹੈ, ਪਰ ਡੀਪ ਸਲੀਪ ਹੋਣ ਦੀ ਵਜ੍ਹਾ ਤੋਂ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ।
ਤੇ ਇਲਾਜ ਕੀ ਹੈ ਡਾਕਟਰ
ਜੀ? ਇਹਦਾ ਇਲਾਜ ਤੇ 2-3 ਚੀਜ਼ਾਂ ਹੁੰਦੀਆਂ। ਇੱਕ ਦੂਜਾ ਕਾਰਨ ਹੋਰ ਇੰਨਾ ਹੁੰਦਾ ਕਿ ਕੁਛ ਬੱਚਿਆਂ ਦੇ ਬਲੱਡ ਬਹੁਤ ਛੋਟਾ ਹੁੰਦਾ, ਤਾਂ ਛੋਟੇ ਹੋਣ ਦੀ ਵਜ੍ਹਾ ਤੇ ਉਹਨਾਂ ਦੀ ਕੈਪੈਸਿਟੀ ਬਹੁਤ ਘੱਟ ਹੁੰਦੀ ਯੂਰਿਨ ਕਲੈਕਟ ਕਰਨ ਦੀ, ਤੇ ਛੋਟੀ ਛੋਟੀ ਪਿਸ਼ਾਬ ਦੀ ਵਜ੍ਹਾ ਤੋਂ ਉਹਨਾਂ ਦੇ ਵਿੱਚ ਕੰਟਰੈਕਸ਼ਨ ਸ਼ੁਰੂ ਹੋ ਜਾਂਦੇ ਤੇ ਰਾਤ ਨੂੰ ਐਕਸੀਡੈਂਟ ਹੋ ਸਕਦੇ ਆ। ਔਰ ਤੀਸਰੀ ਚੀਜ਼ ਉਹਨਾਂ ਦੀ ਕੁਛ ਬੱਚਿਆਂ ਦੇ ਵਿੱਚ ਜੋ ਆਪਾਂ ਨੂੰ ਨੋਰਮਲ ਹੋਰਮੋਨਸ ਹੁੰਦੇ ਹੈ ਸਾਡੇ ਯੂਰਿਨ ਨੂੰ ਕੰਸਨਟ੍ਰੇਟ ਕਰਨ ਲਈ, ਉਹ ਘੱਟ ਬਣਦੇ ਆ। ਤਾਂ ਇਲਾਜ ਵੀ ਇਹਨਾਂ ਦਾ ਇਸੇ ਹਿਸਾਬ ਨਾਲ ਹੁੰਦਾ ਹੈ ਕਿ ਪਹਿਲੀ ਚੀਜ਼ ਤੇ ਆਪਾਂ ਨੂੰ ਬਲੱਡਰ ਨੂੰ ਬ੍ਰੇਨ ਨਾਲ ਕਨੈਕਟ ਕਰਵਾਉਣਾ। ਅਗਰ ਛੋਟਾ ਬਲੈਡਰ ਹੈ ਤੇ ਉਸ ਬਲੈਡਰ ਦੀ ਕੈਪੈਸਿਟੀ ਵਧਾਉਣੀ ਹੈ, ਔਰ ਅਗਰ ਉਹਦੀ ਹੋਰਮੋਨ ਦੀ ਕਮੀ ਹੈ ਰਾਤ ਨੂੰ ਜਿਹੜੇ ਪਿਸ਼ਾਬ ਨੂੰ ਕੰਸਨਟ੍ਰੇਟ ਕਰਦਾ ਹੈ ਤਾਂ ਉਹਨੂੰ ਐਕਸਟਰਾ ਹੋਰਮੋਨਸ ਦੇਣਾ। ਤੇ ਇਸੇ ਕਰਕੇ ਕੁਛ ਬੱਚਿਆਂ ਨੂੰ ਅਸੀਂ ਕੁਛ ਟੈਬਲੇਟਸ ਹੈ ਵੇਫਰ ਦਿੰਦੇ ਹਾਂ ਜੋ ਇਹਨੂੰ ਮਿਨਰਲ ਬੋਲਦੇ ਹੈ, ਤੇ ਉਹ ਰਾਤ ਨੂੰ ਉਹਦੇ ਪਿਸ਼ਾਬ ਨੂੰ ਕੰਸਨਟ੍ਰੇਟ ਕਰਦੇ ਹੈ। ਕੁਛ ਬੱਚਿਆਂ ਨੂੰ ਆਪਾਂ ਟੈਬਲੇਟ ਦਿੰਦੇ ਹਾਂ ਜਿੰਨੀ ਬਲੱਡ ਦੀ ਕੈਪੈਸਿਟੀ ਵਧਾ ਦਿੰਦੇ ਆ। ਮੈਜੋਰਿਟੀ ਨੂੰ ਅੰਡਰਲਾਈਨ ਜਿਹੜੀ ਬੇਸਿਕ ਦੂਜੀ ਪ੍ਰੋਬਲਮ ਹੁੰਦੀ ਹੈ ਬਲੱਡ ਟ੍ਰੇਨਿੰਗ ਪ੍ਰੋਗਰਾਮ, ਤੇ ਬ੍ਰੇਨ ਨੂੰ ਟਿਊਨ ਕਰਨਾ ਜਿਹਨੂੰ ਅਸੀਂ ਬੋਲਦੇ ਹਾਂ ਕੰਡੀਸ਼ਨਿੰਗ ਰਿਫਲੈਕਸ, ਕਿ ਉਹਦੇ ਬ੍ਰੇਨ ਨੂੰ ਟਿਊਨ ਕਰਨਾ ਕਿ ਉਹਨੂੰ ਇਹ ਲੱਗੇ ਕਿ ਗੋਇੰਗ ਟੂ ਦਾ ਟੋਇਲਟ ਇਜ਼ ਅ ਸੈਕਿੰਡ ਨੇਚਰ, ਇਜ਼ ਨੋਟ ਲਾਈਕ ਆਈ ਨੀਡ ਟੂ ਥਿੰਕ ਅਬਾਊਟ, ਜੈਸੇ ਸਿਗਨਲ ਪਹੁੰਚਿਆ ਆਪਣੇ ਆਪ ਨੋ ਆਈ ਹੈਵ ਟੂ ਗੋ, ਜਿਵੇਂ ਆਪਾਂ ਅਡਲਟ ਸੋਚਦੇ ਹਾਂ। ਤਾਂ ਉਹਨਾਂ ਦੇ ਬ੍ਰੇਨ ਨੂੰ ਸਾਨੂੰ ਟ੍ਰੇਨ ਕਰਨਾ ਪੈਂਦਾ, ਉਹਦੇ ਲਈ ਆਪਾਂ ਅਲਾਰਮ ਐਂਡ ਪੈਡ ਯੂਜ਼ ਕਰਦੇ ਹਾਂ, ਤੇ ਇੱਕ ਪੈਡਸ ਹੁੰਦੇ ਆ ਜਿਹਦੇ ਉੱਤੇ ਸਿਗਨਲ ਲੱਗੇ ਹੁੰਦੇ ਆ, ਬੱਚਾ ਉਹਦੇ ਉੱਤੇ ਰਾਤ ਨੂੰ ਸੌਂਦਾ ਹੈ, ਉਹ ਪੈਡ ਜੋ ਹੈ ਬੈਟਰੀ ਨਾਲ ਕਨੈਕਟਡ ਹੁੰਦੇ ਆ, ਅਲਾਰਮ ਨਾਲ ਕਨੈਕਟਡ ਹੁੰਦੇ। ਤਾਂ ਜਦੋਂ ਗਿੱਲਾ ਹੁੰਦਾ ਹੈ ਪੈਡ ਤੇ ਸਿਗਨਲ ਪਹੁੰਚਦੇ ਸਾਡੇ ਅਲਾਰਮ ਕੋਲ, ਅਲਾਰਮ ਤੇਜ਼ ਆਵਾਜ਼ ਤੱਕ ਆਪਣੇ ਆਪ ਔਨ ਹੋ ਜਾਂਦਾ, ਤਾਂ ਉਸ ਬੱਚੇ ਨੂੰ ਉੱਠ ਕੇ ਅਲਾਰਮ ਨੂੰ ਬੰਦ ਕਰਨਾ ਹੁੰਦਾ ਹੈ। رات میں جا کے پیشاب کرنا ہے, پھر آ کے واپس اپنے کپڑے چینج کر کے جو گیلے ہیں پھر الارم نو پھر آن کرنا ہے. تو ہولی ہولی اوہدا جو بلیڈر ہے وہ اتنا ٹرین اور ٹیون ہو جاتا ہے, جنوں اسی کیا سی کنڈیشننگ ریفلیکس ہو جاتا ہے, تے ہولی ہولی وہ برین ٹرین ہونا شروع ہو جاتا ہے اور بلیڈر اوہدے نال کنیکٹ ہونا شروع ہو جاتا ہے.
ڈاکٹر صاحب میں مڑ تو کیونکہ سماں مکتا جا رہا ہے, سلیپ لیس نیس بارے ہوں دوبارہ ایک ذکر ضرور کرنا. تسی بڑے صاف طور پہ کیا ہے کہ بیڈ ویٹنگ کارن انی زیادہ سلیپ لیس نیس نہیں ہوں, بہت بچے ہورنا کارنا کر کے نہیں سو پاندے. سلیپ کلینک تک تو ذکر کیتا, اس تو علاوہ کی علاج ہے اس کا؟ تسی دسیا ہے کہ یہ ساری کلچرل پرابلم ہے, ہور کی علاج کر سکتے ہیں کہ تاکہ بچے بھی رات نو آرام نال سون تے ماں پے بھی.
ایک تو میں اس طرح کہہ رہا کہ کلچرل پرابلم تو علاوہ علاج کے حساب نے یہ کہ ایک بچے دی روٹین بنانا سون دے ٹائم دا سب تو ودی ضروری چیز ہوندی ہے, کہ یہ نہیں کہ ایک دن رات نو وہ 10 بجے سو رہا, اگلے دن 12 بجے سو رہا, پھر 8 بجے سو رہا, جو کہ وہ بھی اپنے کلچر سے ایک وڈی گل ہے. دے نیڈ ٹو سلیپ ان اے ویری فکسڈ روٹین ٹائم, تھوڑا بہت ادھا گھنٹہ اونچے نیچے ہو جائے کوئی گل نہیں, بٹ ہیونگ اے فکسڈ almost regular that time is very important. ek ta ek japan routine banani hai. dusri cheez make sure ki bedroom jada hai wo dark hove aur quiet hove, ki eh nahi hai ki bedroom de baad tusi bachcha da bedroom te so reha tusi baad tv la ke loud volume te baithe hoye hain, so he is not going to sleep. to ye changes sanu karne zaruri hain, kyunki aaj kal jive daylight saving hai to 7 baje 8 baje tak din hai, تو بچے جلدی آ کے بولنے کی نو اٹس ڈے ٹائم ڈیڈی آئی ڈونٹ وانٹ ٹو سلیپ ممی آئی ڈونٹ وانٹ ٹو سلیپ
جی,
تو اندر اگر ڈارک ہوگا کمرے کا تو دین ہی وڈ بی ایبل ٹو سلیپ, ادروائز ونڈو تے اونوں دکھدا رہے گا اگر دن چڑھیا ہوا ہے تو اٹس بٹ ڈیفیکلٹ.
تے ڈاکٹر صاحب جڑے ماپے تانوں آ کے کہندے ساڈا من نہیں مندا کہ نکے جے بچے نوں کوٹ وچ پا دئیے یا راتی اگر بچہ رو رہا ہے تے اس نوں چپ نہ کرائیے, انہاں نوں تسی کی کہندے ہو؟
انہوں نے آئی کین انڈرسٹینڈ کہ انہوں کے دماغ چنہ کے دل چ ایک تو پیار ہے اور دوجا ایک تھوڑا جہا ڈر ہے, دونوں چیزوں کی مکس فیلنگ ہے. اس سے پیرنٹ لیے آپ بول رہے ہیں کہ یو پٹ اے ویڈیو مانیٹرنگ, تھی سیفٹی لی وہ کنسرن ہو کوئی پرابلم نہیں ہے, وہ ویڈیو مانیٹرنگ وہ گھر چاؤ, اج کل 100-150 ڈالر چنگا ویڈیو مانیٹر آتا ہے, مانیٹر تھوڑے ہاتھ چ ہے, تھی ویڈیو دیکھ سکتے ہو, وہ آواز سن سکتے ہو, تمہیں جدو بھی رو گا بچہ تھی اٹھ سکتے ہو. بٹ تھوڑی جی پیرنٹ لئی بھی سپورٹ کی بہت ضرورت پہنتی ہے, دے نیڈ اے ری ایشورینس اگین اینڈ اگین ڈاکٹر تو میڈیکل اسٹاف تو نرسز تو, میجورٹی سمجھ جاتے ہیں, مطلب ہارڈلی دیر از اینی ون دوز ہو ناٹ. جب میری اتنے پچھلے 10 سال سے میلبرن سے پریکٹس کر رہے ہیں, 15 سال ہو گئے میں آسٹریلیا چ, ہارڈلی آئی ریمبر کہ کوئی ہو جی پیشنٹ جن نے کہا سی نہیں نہیں میں بالکل نہیں کرنا. میجورٹی پیشنٹ ایونچولی سمجھ جاتے ہیں کہ نہیں یہ میرے بچے کی پلائی گئی ہے اینڈ اٹس افیکٹنگ دا ہول فیملی, اگر بچہ نہیں سو رہا تو پوری فیملی لڑائی ہو رہی ہے دن کے بچ, کیونکہ ہر ایک آدمی اریٹیٹڈ بیٹھا ہوا.
سو سب تو وڈی گل تسی یہی کہی ہے کہ بچے نو وکھرے کوٹ وچ سوایا جائے, تے آئیڈیلی تسی کہہ رہے ہو وکھرے کمرے وچ وی. یہ بھی تسی کہا ہے کہ ایک دم جد ہسپتال تو ماپے بچے نو گھر لے کے آتے ہیں, کوشش کرو کہ جلدی تو جلدی روٹین بناؤ. جاندی وار دا ہور کوئی ضروری سنیہا ڈاکٹر صاحب؟
میں ایک سنیہا بیڈ ویٹنگ لئی کہنا چاہوں گا کہ کچھ چیزاں پیرنٹس نو جاننا بہت ضروری ہے, کہ کبھی کبھی آپ کہہ دیں کہ نہیں یہ بیڈ ویٹنگ کرتا ہے, ارے بڑا لیزی بندہ ہے, یہ بڑا نوٹی ہے اس کر کے کر رہا ہے, یہ ریبیلیس ہے سانو چڑھان لئی کر رہا ہے. ٹھیک ہے, any one of this is not the reason for bed wetting. ye bacche di laziness nahi hai aur bad behavior nahi hai, naughtiness nahi hai, koi rebellious nature nahi hai, ye apni genuine problem hai. ye mein bacche nu khansi zukam hundi hai is tarah di, eh bhi ek tarah di problem hai jinu bacche nu ho sakdi hai, te jo apan nu nahi karna is karke main zaruri yehi kehna chahunga ki never never shame the child in front of your family and friends. jo main sabse pehle kya si ki ya aina bada ho gaya ade tak jo hai بیڈ ویٹنگ کرتا ہے, اٹ کاز اے ویری نیگیٹو امپیکٹ آن اے چائلڈ اوور آل کانفیڈینس ڈیولپمنٹ, فیلنگ آف شیم انہوں نے آنے لگتی ہے, گلٹ آنے لگتی. تو اسی چیز میں یہ کہنا چاہوں گا کہ رات نو بچے نو کئی پیرنٹس آتے ہیں کہ اٹھا کے رات نو 12 بجے انہوں نے اپنی کلاک لگا لی, 12-1 بجے بچے نو سوندے تو اٹھایا ٹوائلٹ لے گئے, دیٹ ڈز ناٹ سالو دا پرابلم. بچہ نو زیادہ زیادہ یہ ہوگا کہ ایک نیپی گلے ہونے تو بچو گی, پر یہ وجہ تو وہ بیڈ ویٹنگ امپروو نہیں ہوئی گی. تو اسی پوسٹ پون کر لیں اس پرابلم نو, اٹھان کا کوئی فائدہ نہیں ہے, ਮੈਡੀਕਲ ਹੈਲਪ ਦੀ ਜ਼ਰੂਰਤ ਹੈ, ਉਹਦੇ ਲਈ ਤੁਸੀਂ ਪੀਡੀਆਟ੍ਰੀਸ਼ੀਅਨ ਨੂੰ ਮਿਲੋ।
ਠੀਕ ਹੈ ਡਾਕਟਰ ਸਾਹਿਬ, ਬੜੇ ਹੀ ਅਹਿਮ ਨੁਕਤਿਆਂ 'ਤੇ ਤੁਸੀਂ ਅੱਜ ਚਾਨਣ ਪਾਇਆ ਹੈ। ਹਰ ਵਾਰ ਦੀ ਤਰ੍ਹਾਂ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮਿਹਰਬਾਨੀ ਜੀ।
ਥੈਂਕ ਯੂ ਜੀ, ਥੈਂਕ ਯੂ ਐਸ ਬੀ ਐਸ ਐਂਡ ਥੈਂਕ ਯੂ ਮਨਪ੍ਰੀਤ ਜੀ।
This is SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।